ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਇਬਰਾਨੀਆਂ ਦੀ ਪੱਤਰੀ ਦੇ 11 ਅਧਿਆਏ ਦੀਆਂ 33 ਤੋਂ ਲੈ ਕੇ 40 ਆਇਤਾਂ ਦੇ ਵਚਨਾਂ ਬਾਰੇ ਵਿਚਾਰ ਕਰਾਂਗੇ। ਵਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਬਹੁਤ ਸਾਰੀ ਨਿਸ਼ਚਾ ਦੇ ਨਾਇਕਾਂ ਦੀ ਨਿਸ਼ਚਾ ਦੇ ਨਾਲ ਸੰਬੰਧਿਤ ਹੈ। ਇਸ ਤੋਂ ਪਿਛਲੇ ਪ੍ਰੋਗਰਾਮ ਵਿੱਚ ਮੈਂ ਗਿਦਾਉਨ ਦੇ ਬਾਰੇ ਗੱਲ ਕਰ ਰਿਹਾ ਸੀ। ਅੱਜ ਪਰਮੇਸ਼ਵਰ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੀ ਗਵਾਹੀ ਦੇ ਲਈ ਇਸਤੇਮਾਲ ਕਰਦਾ ਹੈ। ਬਹੁਤ ਸਾਰੇ ਲੋਕ ਹਨ ਜੋ ਕਿ ਗਿਦਾਉਨ ਦੀ ਤਰ੍ਹਾਂ ਹੀ ਹਨ, ਜਿਨ੍ਹਾਂ ਦੇ ਬਾਰੇ ਅਸੀਂ ਜ਼ਿਆਦਾ ਲੋਕਾਂ ਦੇ ਵਿੱਚ ਖਬਰਾਂ ਦਾ ਬੋਲਬਾਲਾ ਨਹੀਂ ਸੁਣਦੇ। ਬਹੁਤ ਸਾਰੇ ਲੋਕ ਹਨ ਜੋ ਕਿ ਮਸੀਹ ਦੇ ਕਾਰਨ ਸਤਾਏ ਜਾਂਦੇ ਹਨ, ਉਹ ਬਹੁਤ ਜ਼ਿਆਦਾ ਸਤਾਏ ਜਾਂਦੇ ਹਨ ਅਤੇ ਉਹ ਪਰਮੇਸ਼ਵਰ ਦੇ ਸੱਚੇ ਅਤੇ ਅਸਲੀ ਗਵਾਹ ਹਨ ਅਤੇ ਉਹ ਬਹੁਤ ਸਾਰੇ ਗਿਦਾਉਨ ਅੱਜ ਆਲੇ ਦੁਆਲੇ ਪਾਏ ਜਾਂਦੇ ਹਨ ਅਤੇ ਉਹ ਸਭ ਨੇਚਾ ਦੇ ਦੁਆਰਾ ਚਲਾਏ ਜਾਂਦੇ ਹਨ। ਪਰਮੇਸ਼ਵਰ ਹਰੇਕ ਇਹੋ ਜਿਹੇ ਮਨੁੱਖ ਨੂੰ ਇਸਤੇਮਾਲ ਕਰਦਾ ਹੈ ਜੋ ਕਿ ਆਪਣੇ ਆਪ ਵਿੱਚ ਕੁਝ ਵੀ ਨਹੀਂ, ਜੇਕਰ ਉਹ ਪਰਮੇਸ਼ਵਰ ਦੇ ਉੱਤੇ ਭਰੋਸਾ ਕਰੇ। ਪਰਮੇਸ਼ਵਰ ਆਪਣੇ ਅਦਭੁਤ ਕੰਮਾਂ ਨੂੰ ਕਰਨ ਦੇ ਲਈ ਬਹੁਤ ਹੀ ਰਹੱਸ ਭਰੇ ਤਰੀਕਿਆਂ ਦੇ ਨਾਲ ਕਿਰਿਆਸ਼ੀਲ ਹੁੰਦਾ ਹੈ। ਇਬਰਾਨੀਆਂ ਦੀ ਪੱਤਰੀ ਦਾ ਲੇਖਕ ਗਿਦਾਉਨ ਬਾਰਾਕ ਸਮਸੂਨ ਯਿਫਤਾ ਦਾ ਜ਼ਿਕਰ ਕਰਦਾ ਹੈ। ਮੈਂ ਨਹੀਂ ਜਾਣਦਾ ਜੇਕਰ ਮੈਂ ਸਮਸੂਨ ਨੂੰ ਇਸ ਸੂਚੀ ਦੇ ਵਿੱਚ ਜੋੜਦਾ। ਸਮਸੂਨ ਤਾਂ ਸੱਚਮੁੱਚ ਇੱਕ ਅਸਲ ਅਸਫਲਤਾ ਹੈ ਸੀ, ਜਿੱਥੋਂ ਤੱਕ ਕਿ ਉਸਦੀ ਸੇਵਾ ਦਾ ਸੰਬੰਧ ਹੈ ਸੀ, ਪਰ ਉਸਨੇ ਪਰਮੇਸ਼ਵਰ ਦੇ ਉੱਤੇ ਨਿਸ਼ਚਾ ਕੀਤੀ ਸੀ। ਇੱਕ ਇਹੋ ਜਿਹਾ ਸਮਾਂ ਸੀ ਜਦੋਂ ਕਿ ਪਰਮੇਸ਼ਵਰ ਦਾ ਆਤਮਾ ਉਸਦੇ ਉੱਤੇ ਉਤਰਿਆ ਅਤੇ ਉਸਨੇ ਇਸਰਾਇਲ ਨੂੰ ਛਡਾਉਣਾ ਸ਼ੁਰੂ ਕੀਤਾ। ਉਸਨੇ ਕਦੇ ਵੀ ਇਸ ਕੰਮ ਨੂੰ ਪੂਰਾ ਨਹੀਂ ਸੀ ਕੀਤਾ। ਇਸ ਤੋਂ ਬਾਅਦ ਅੱਗੇ ਇਬਰਾਨੀਆਂ ਦੀ ਪੱਤਰੀ ਦਾ ਲੇਖਕ ਇੱਥੇ ਯਿਫਤਾ ਅਤੇ ਦਾਊਦ ਦਾ ਜ਼ਿਕਰ ਕਰਦਾ ਹੈ, ਫਿਰ ਇਸ ਤੋਂ ਬਾਅਦ ਸੈਮੂਅਲ ਅਤੇ ਨਬੀਆਂ ਦਾ, ਪਰ ਇਹ ਲੇਖਕ ਇਸ ਦਾ ਸਾਫ਼ ਤੌਰ 'ਤੇ ਜ਼ਿਕਰ ਕਰਦਾ ਹੈ ਕਿ ਉਹਨਾਂ ਸਭਨਾਂ ਦਾ ਜ਼ਿਕਰ ਕਰਨ ਦੇ ਲਈ ਉਸਦੇ ਕੋਲ ਸਮਾਂ ਨਹੀਂ ਹੈ। ਹੁਣ ਗੌਰ ਕਰੋ ਕਿ ਇਹਨਾਂ ਮਨੁੱਖਾਂ ਨੇ ਕੀ ਕੁਝ ਕੀਤਾ ਸੀ। ਉਹਨਾਂ ਦਾ ਸੱਚਮੁੱਚ ਜੋ ਯੁੱਧ ਹੈ ਸੀ ਉਹ ਨੇਚਾ ਦਾ ਯੁੱਧ ਹੈ ਸੀ। 11 ਅਧਿਆਏ ਉਸਦੀ 33 ਆਇਤ ਦੇ ਵਚਨ ਸਾਨੂੰ ਦੱਸਦੇ ਹਨ, ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬਾਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ। 33 ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਬਾਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਜੋ ਅਸੀਂ ਜਾਣਦੇ ਹਾਂ ਕਿ ਦਾਨੀਅਲ ਨਬੀ ਦਾ ਜ਼ਿਕਰ ਕਰਦਾ ਹੈ। ਭਾਵੇਂ ਉਸਦਾ ਨਾਮ ਇੱਥੇ ਨਹੀਂ ਲਿਖਿਆ ਗਿਆ, ਅੱਗੇ 34 ਤੋਂ ਲੈ ਕੇ 38 ਆਇਤਾਂ ਦੇ ਵਚਨ ਹਨ, ਅੱਗ ਦੇ ਤਾਓ ਨੂੰ ਠੰਡਿਆਂ ਕੀਤਾ, ਤਲਵਾਰਾਂ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲਤਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ, ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ, ਕਈ ਕੁਡਾਂਗਾਂ ਨਾਲ ਜਾਨੋ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ, ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ, ਉਹ ਪਥਰਾਓ ਕੀਤੇ ਗਏ, ਆਗਿਆ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝਲਦੇ ਹੋਏ ਭੇਡਾਂ ਅਤੇ ਬੱਕਰੀਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਇਹ ਤਾਂ ਨੇਚਾ ਦਾ ਯੁੱਧ ਹੈ ਸੀ ਅਤੇ ਇਹ ਸਾਰੇ ਲੋਕ ਉਸ ਉੱਤੇ ਫਤਿਹ ਪਾਉਣ ਵਾਲੇ ਸਨ। ਹੁਣ ਅਸੀਂ ਨੇਚਾ ਦੀ ਚੌੜਾਈ ਦੇ ਬਾਰੇ, ਉਸਦੇ ਖੁੱਲ੍ਹੇਪਣ ਦੇ ਬਾਰੇ ਵੇਖਦੇ ਹਾਂ। ਇਹ ਜੋ ਨੇਚਾ ਹੈ ਇਹ ਜੀਵਨ ਦੇ ਹਰ ਇੱਕ ਖੇਤਰ ਦੇ ਵਿੱਚ ਕਿਰਿਆਸ਼ੀਲ ਹੁੰਦੀ ਹੈ। ਅਸੀਂ 35 ਆਇਤ ਦੇ ਵਚਨਾਂ ਦੇ ਵਿੱਚ ਪੜ੍ਹਦੇ ਹਾਂ, ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਯਾਦ ਕਰੋ ਕਿ ਜ਼ੇਰੇਫਾਤ ਦੀ ਵਿਧਵਾ ਨੇ ਉਸਦਾ ਪੁੱਤਰ ਏਲੀਆ ਨਬੀ ਨੇ ਮੁਰਦਿਆਂ ਵਿੱਚੋਂ ਜਿਵਾਲ ਕੇ ਉਸਨੂੰ ਵਾਪਸ ਦਿਵਾਇਆ ਸੀ। ਇਸ ਨਾਲ ਸੰਬੰਧਿਤ ਵਰਣਨ ਨੂੰ ਅਸੀਂ ਪਹਿਲੀ ਰਾਜਿਆਂ ਦੀ ਪੋਥੀ 17 ਅਧਿਆਏ ਦੀਆਂ 17 ਤੋਂ ਲੈ ਕੇ 24 ਆਇਤਾਂ ਦੇ ਵਚਨਾਂ ਦੇ ਵਿੱਚ ਵੇਖਦੇ ਹਾਂ ਅਤੇ ਅੱਗੇ ਅਸੀਂ ਇਸ ਵਿੱਚ ਪੜ੍ਹਦੇ ਹਾਂ ਕਿ ਕਈ ਡਾਂਗਾਂ ਨਾਲ ਜਾਨੋ ਮਾਰੇ ਗਏ ਅਤੇ ਛੁਟਕਾਰਾ ਨਾ ਮਿਲਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਦੂਸਰੇ ਸ਼ਬਦਾਂ ਵਿੱਚ ਉਹ ਹੁਣ ਇੱਥੇ ਕਲੀਸੀਆ ਦੇ ਸ਼ਹੀਦਾਂ ਦਾ ਜ਼ਿਕਰ ਕਰਦਾ ਹੈ ਜੋ ਲੋਕ ਪ੍ਰਭੂ ਦੀ ਗਵਾਹੀ ਦੇ ਕਰਕੇ ਸ਼ਹੀਦ ਕੀਤੇ ਗਏ ਸਨ। 36 ਅਤੇ 38 ਆਇਤਾਂ ਦੇ ਵਚਨਾਂ ਦੇ ਬਾਰੇ ਗੌਰ ਕਰੋ। ਇੱਥੇ ਇੱਕ ਹੋਰ ਲੋਕਾਂ ਦੇ ਟੋਲੇ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਯੁੱਧਾਂ ਦੇ ਵਿੱਚ ਕੋਈ ਵੱਡੀਆਂ ਫਤਿਹਾਂ ਨੂੰ ਨਹੀਂ ਸੀ ਪਾਇਆ। ਉਹ ਉਹਨਾਂ ਦੇ ਜੀਵਨਾਂ ਦੇ ਖੇਤਰ ਵਿੱਚ ਬਹੁਤ ਵੱਡੇ ਭੀੜਾਂ ਦੇ ਅੱਗੇ ਨਹੀਂ ਸੀ ਆਏ ਅਤੇ ਉਹਨਾਂ ਨੇ ਪਰਮੇਸ਼ਵਰ ਦੇ ਲਈ ਅੱਗੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਸਨ। ਇਹਨਾਂ ਵਿੱਚ ਬਹੁਤ ਸਾਰੇ ਸ਼ਾਮਲ ਹੈ ਸਨ ਅਤੇ ਉਹ ਹੀ ਹਨ ਜੋ ਕਿ ਜਿਨ੍ਹਾਂ ਨੂੰ ਕਿ ਆਪ ਜੇਕਰ ਇਹ ਨਾਇਕ ਆਖੋ ਉਹ ਸੱਚਮੁੱਚ ਪਰਮੇਸ਼ਵਰ ਦੇ ਨਾਇਕ ਹੀ ਹਨ। ਉਹ ਪਰਤਾਵੇ ਵਿੱਚ ਪਏ, ਉਹਨਾਂ ਦਾ ਠੱਠਾ ਉਡਾਇਆ ਗਿਆ ਅਤੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ, ਉਹਨਾਂ ਨੂੰ ਪਥਰਾਓ ਕੀਤਾ ਗਿਆ, ਉਹਨਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ। ਗੇਦਾਉਨ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਹੈ ਕਿ ਇਹੋ ਯਸ਼ਾਇਆ ਹੈ ਸੀ ਜਿਸ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਸੀ, ਪਰ ਇਹ ਤਾਂ ਇੱਕ ਉਸ ਸਮੇਂ ਦੀ ਪਰੰਪਰਾ ਹੀ ਹੈ। ਅਸੀਂ ਇਸ ਬਾਰੇ ਨਹੀਂ ਜਾਣਦੇ ਕਿ ਕਿਸ ਨੇ ਇਸ ਭਿਆਨਕ ਮੌਤ ਦੇ ਵਿੱਚੋਂ ਮੌਤ ਨੂੰ ਸਹਿਆ ਸੀ ਅਤੇ ਦੂਸਰੇ ਪਰਤਾਵੇ ਦੇ ਵਿੱਚ ਪਏ ਸਨ। ਉਹਨਾਂ ਨੂੰ ਪਰਖਿਆ ਗਿਆ ਸੀ, ਉਹ ਤਲਵਾਰਾਂ ਦੇ ਨਾਲ ਵੱਢੇ ਗਏ ਸਨ। ਮੈਂ ਚਾਹੁੰਦਾ ਹਾਂ ਕਿ ਆਪ ਇੱਥੇ ਦੱਸੇ ਵਚਨਾਂ ਦੇ ਬਾਰੇ ਗੌਰ ਕਰੋ। 33 ਅਤੇ 34 ਆਇਤਾਂ ਦੇ ਵਿੱਚ ਪਿੱਛੇ ਜਿੱਥੇ ਅਸੀਂ ਇਹਨਾਂ ਜਿੱਤਾਂ ਦਾ ਜ਼ਿਕਰ ਕਰ ਰਹੇ ਸੀ ਜਿਹੜੀਆਂ ਕਿ ਮੱਲਾਂ ਮਾਰੀਆਂ ਗਈਆਂ ਸਨ, ਇੱਥੇ ਆਖਿਆ ਗਿਆ ਸੀ ਕਿ ਉਹਨਾਂ ਨੇ ਬਹੁਤ ਸਾਰੀਆਂ ਪਾਤਸ਼ਾਹੀਆਂ ਨੂੰ ਆਪਣੇ ਅਧੀਨ ਕੀਤਾ ਅਤੇ ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਅਤੇ ਉਹਨਾਂ ਨੇ ਵਾਅਦਿਆਂ ਨੂੰ ਪਾਇਆ ਅਤੇ ਉਹਨਾਂ ਨੇ ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ ਅਤੇ ਉਹਨਾਂ ਨੇ ਅੱਗ ਦੀ ਅਹਿੰਸਾ ਨੂੰ ਵੀ ਸ਼ਾਂਤ ਕੀਤਾ ਅਤੇ ਉਹ ਉਸ ਤਲਵਾਰ ਦੀ ਧਾਰ ਤੋਂ ਵੀ ਬਚਾਏ ਗਏ ਸਨ। ਪਰ ਇੱਥੇ 37 ਆਇਤ ਵਿੱਚ ਦੂਸਰੇ ਜੋ ਲੋਕ ਹਨ ਉਹ ਤਲਵਾਰ ਦੇ ਦੁਆਰਾ ਵੱਢੇ ਗਏ ਸਨ। ਆਪ ਇਸ ਦੀ ਵਿਆਖਿਆ ਕਿਵੇਂ ਕਰ ਸਕਦੇ ਹੋ? ਇੱਕ ਟੋਲਾ ਨੇਚਾ ਦੇ ਦੁਆਰਾ ਕਿਰਪਾ ਦੀ ਤਲਵਾਰ ਦੀ ਧਾਰ ਤੋਂ ਬਚ ਨਿਕਲਿਆ ਸੀ ਅਤੇ ਇੱਕ ਹੋਰ ਟੋਲਾ ਨੇਚਾ ਦੇ ਦੁਆਰਾ ਉਸ ਤਲਵਾਰ ਦੀ ਧਾਰ ਦੇ ਦੁਆਰਾ ਵੱਢਿਆ ਗਿਆ ਸੀ। ਇੱਥੇ ਅਸੀਂ ਇੱਕ ਸਵਾਲ ਆਪਣੇ ਸਾਹਮਣੇ ਪਾਉਂਦੇ ਹਾਂ ਜੋ ਕਿ ਮੇਰੇ ਲਈ ਇੱਕ ਬਹੁਤ ਹੀ ਮੁਸ਼ਕਲ ਵਿਸ਼ਾ ਹੈ ਕਿ ਧਰਮੀ ਲੋਕ ਕਿਉਂ ਕਸ਼ਟ ਭੋਗਦੇ ਹਨ। ਮੈਂ ਜਾਣਦਾ ਹਾਂ ਕਿ ਜੇਕਰ ਅੱਜ ਆਪ ਚੰਗੀ ਸਿਹਤ ਵਿੱਚ ਹੋ ਤਦ ਆਪ ਲਈ ਦੂਸਰਿਆਂ ਦੇ ਬਾਰੇ ਗੱਲਾਂ ਕਰਨੀਆਂ ਬਹੁਤ ਆਸਾਨ ਹਨ। ਜੀ ਹਾਂ, ਪਰਮੇਸ਼ਵਰ ਹੀ ਉਹਨਾਂ ਦੀ ਪ੍ਰੀਖਿਆ ਲੈ ਰਿਹਾ ਹੈ, ਫਿਰ ਵੀ ਇਹ ਲੋਕ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਨੇਚਾ ਦੇ ਦੁਆਰਾ ਗੁਜ਼ਰੇ ਸਨ। ਉਹਨਾਂ ਨੇ ਉਸ ਵੱਲ ਇਸ ਤਰ੍ਹਾਂ ਨਹੀਂ ਸੀ ਤੱਕਿਆ ਜੇਕਰ ਉਹ ਉਹਨਾਂ ਨੂੰ ਪਰਖਿਆ ਜਾਂਦਾ ਹੋਵੇ। ਇਸ ਕਰਕੇ ਉਹਨਾਂ ਨੇ ਸਭ ਨੂੰ ਸਹਿਆ ਸੀ ਕਿਉਂਕਿ ਇਸ ਸਭ ਨੂੰ ਉਹਨਾਂ ਨੇ ਨੇਚਾ ਦੇ ਦੁਆਰਾ ਕੀਤਾ ਸੀ। ਉਹ ਉਸ ਸਮੇਂ ਪਰਮੇਸ਼ਵਰ ਦੇ ਉੱਤੇ ਨੇਚਾ ਕਰ ਸਕਦੇ ਸਨ ਜਦੋਂ ਕਿ ਉਹਨਾਂ ਦਾ ਦਿਨ ਅੰਧਕਾਰ ਭਰਿਆ ਹੋਵੇ ਅਤੇ ਉਹਨਾਂ ਦੀਆਂ ਰਾਤਾਂ ਵੀ ਲੰਬੀਆਂ ਹੋਣ ਅਤੇ ਜਦੋਂ ਉਹਨਾਂ ਦਾ ਸਤਾਓ ਬਹੁਤ ਹੀ ਜ਼ਿਆਦਾ ਗੰਭੀਰ ਹੋਵੇ, ਜਦੋਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਛੁਟਕਾਰਾ ਨਜ਼ਰ ਨਹੀਂ ਸੀ ਆਉਂਦਾ। ਉਹਨਾਂ ਨੂੰ ਸਤਾਇਆ ਗਿਆ ਸੀ ਅਤੇ ਕੁਝ ਦੂਸਰੇ ਸਨ ਜਿਨ੍ਹਾਂ ਨੂੰ ਇੱਕ ਤਲਵਾਰ ਦੇ ਦੁਆਰਾ ਵੱਢਿਆ ਗਿਆ ਸੀ। ਖੜ੍ਹੇ ਹੋ ਕੇ ਬਾਈਬਲ ਬਾਣੀ ਦੇ ਵਚਨਾਂ ਦਾ ਹਵਾਲਾ ਦੇਣਾ ਤਾਂ ਬਹੁਤ ਹੀ ਅਦਭੁਤ ਹੁੰਦਾ ਹੈ, ਜਿਵੇਂ ਕਿ ਜ਼ਬੂਰ 34 ਉਸਦੀਆਂ 7 ਤੋਂ 17 ਆਇਤਾਂ ਦੇ ਵਚਨਾਂ ਦੇ ਵਿੱਚ ਅਸੀਂ ਵੇਖਦੇ ਹਾਂ, ਜਿੱਥੇ ਕਿ ਇਸ ਤਰ੍ਹਾਂ ਆਖਿਆ ਗਿਆ ਹੈ, ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਰੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛਡਾਉਂਦਾ ਹੈ। ਇਹ ਤਾਂ ਬਹੁਤ ਹੀ ਅਦਭੁਤ ਹੈ ਅਤੇ ਪਰਮੇਸ਼ਵਰ ਇਸੇ ਤਰ੍ਹਾਂ ਕਰਦਾ ਹੈ। ਪਰ ਇਹਨਾਂ ਦੂਸਰਿਆਂ ਦੇ ਬਾਰੇ ਕੀ ਆਖੀਏ ਜੋ ਕਿ ਤਲਵਾਰ ਦੀ ਧਾਰ ਤੋਂ ਨਹੀਂ ਸੀ ਵਚ ਨਿਕਲੇ? ਉਹਨਾਂ ਬਾਰੇ ਕੀ ਆਖਿਆ ਜਾਵੇ ਜਿਨ੍ਹਾਂ ਨੇ ਇਸ ਦੇ ਦੁਆਰਾ ਕਸ਼ਟ ਪਾਇਆ ਸੀ? ਇਸਤੀਫਾਨ ਉਸ ਸਮੇਂ ਦੇ ਧਾਰਮਿਕ ਆਗੂਆਂ ਦੇ ਵੱਲ ਵੇਖ ਕੇ ਆਖ ਸਕਿਆ ਸੀ ਕਿ ਤੁਹਾਡੇ ਬਾਪ ਦਾਦਿਆਂ ਨੇ ਕਿਹੜੇ ਨਵੀਂ ਨੂੰ ਨਹੀਂ ਸੀ ਸਤਾਇਆ? ਇਹ ਨਵੀਆਂ ਦੇ ਲਈ ਮੇਰੇ ਦੋਸਤ ਇਹ ਸਭ ਕੁਝ ਆਸਾਨ ਨਹੀਂ ਸੀ। ਇਸਤੀਫਾਨ ਖੁਦ ਵੀ ਮਸੀਹੀ ਵਿਸ਼ਵਾਸ ਦਾ ਪਹਿਲਾ ਸ਼ਹੀਦ ਹੈ ਸੀ। ਇਸ ਤੋਂ ਪਹਿਲਾਂ ਕਿ ਉਹਨਾਂ ਨੇ ਇਸਤੀਫਾਨ ਨੂੰ ਪਥਰਾਓ ਕੀਤਾ, ਇਸਤੀਫਾਨ ਨੇ ਉਹਨਾਂ ਨੂੰ ਆਖਿਆ ਸੀ, ਇੱਥੇ ਰਸੂਲਾਂ ਦੇ ਕਰਤੱਬ ਦੇ 7 ਅਧਿਆਏ ਉਸਦੀ 52 ਆਇਤ ਦੇ ਵਚਨ ਇਸ ਤਰ੍ਹਾਂ ਹਨ, ਨਵੀਆਂ ਵਿੱਚੋਂ ਕਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਹਨਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਹਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। ਅਤੇ ਜਦੋਂ ਪ੍ਰਭੂ ਯੇਸ਼ੂ ਮਸੀਹ ਜੀ ਨੇ ਤਰਸੁਸ ਦੇ ਸ਼ਾਉਲ ਨੂੰ ਬੁਲਾਇਆ ਸੀ, ਉਹ ਬਹੁਤ ਹੀ ਸੂਝਵਾਨ ਨੌਜਵਾਨ ਫਰੀਸੀ ਨੂੰ, ਤਦ ਉਸਨੇ ਇਸ ਤਰ੍ਹਾਂ ਆਖਿਆ ਸੀ, ਇੱਥੇ ਰਸੂਲਾਂ ਦੇ ਕਰਤੱਬ 9 ਅਧਿਆਏ ਉਸਦੀ 16 ਆਇਤ ਦੇ ਵਚਨ ਹਨ, ਕਿਉਂਕਿ ਮੈਂ ਉਸਨੂੰ ਵੇਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸਨੂੰ ਕੀ ਕੁਝ ਝੱਲਣਾ ਪਵੇਗਾ। ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸੇ ਤਰ੍ਹਾਂ ਸਾਨੂੰ ਸਭਨਾਂ ਨੂੰ ਵੀ ਸਾਫ਼ ਸਾਫ਼ ਆਖਿਆ ਹੈ। ਯੋਹੰਨਾ 16 ਅਧਿਆਏ ਉਸਦੀ 33 ਆਇਤ ਦੇ ਵਚਨਾਂ ਹਨ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ। ਅੰਤ ਵਿੱਚ ਇਹ ਪੌਲੁਸ ਅਤੇ ਬਰਨਾਬਾਸ ਬਾਰੇ ਆਖਦਾ ਹੈ ਕਿ ਉਹ ਉਹਨਾਂ ਦੀ ਪ੍ਰਚਾਰ ਯਾਤਰਾਵਾਂ ਦੇ ਲਈ ਨਿਕਲੇ ਅਤੇ ਉਹ ਕੀ ਕੁਝ ਕਰਦੇ ਗਏ। ਇਸ ਬਾਰੇ ਰਸੂਲਾਂ ਦੇ ਕਰਤੱਬ 14 ਅਧਿਆਏ ਦੀ 22 ਆਇਤ ਦੇ ਵਚਨ ਇਸ ਤਰ੍ਹਾਂ ਹਨ, ਔਰ ਚੇਲਿਆਂ ਦੇ ਮਨਾਂ ਨੂੰ ਤਕੜਾ ਕਰਦੇ ਔਰ ਇਹ ਉਪਦੇਸ਼ ਦਿੰਦੇ ਸਨ ਕਿ ਨਿਹਚਾ ਵਿੱਚ ਬਣੇ ਰਹੋ, ਅਤੇ ਕਿਹਾ ਭਈ ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ਵਰ ਦੇ ਰਾਜ ਵਿੱਚ ਬੜਨਾ ਹੈ। ਮੇਰੇ ਦੋਸਤ, ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਇਹਨਾਂ ਜਿੱਤਾਂ ਨੂੰ ਜਿੱਤਦਿਆਂ ਹੋਇਆਂ ਇਸ ਦਾ ਪ੍ਰਗਟਾਵਾ ਕੀਤਾ ਸੀ ਅਤੇ ਉਹ ਇਸ ਦੇ ਦੁਆਰਾ ਛੁਡਾਏ ਗਏ ਜਾਣ ਦੇ ਕਰਕੇ ਹੀ। ਪਰ ਉੱਥੇ ਬਹੁਤ ਸਾਰੇ ਯੂਰਪੀ ਸਨ, ਇਹਨਾਂ ਵਿੱਚੋਂ ਬਹੁਤ ਸਾਰੇ ਜਿਨ੍ਹਾਂ ਨੇ ਆਪਣੀ ਨਿਹਚਾ ਦੇ ਕਰਕੇ ਦੁੱਖ ਉਠਾਇਆ ਸੀ। ਮਸੀਹੀ ਕਲੀਸੀਆ ਦੇ ਇਤਿਹਾਸ ਦੇ ਵਿੱਚ ਇੱਕ ਲੰਬੀ ਲੜੀ ਦੇ ਵਿੱਚ ਬਹੁਤ ਸਾਰੇ ਅਲੋਪ ਹੋਏ ਸਨ, ਜਿਨ੍ਹਾਂ ਵਿੱਚ ਬਰਨੋਟਸ, ਬਾਲਡੇਸੀਅਨਸ ਅਤੇ ਅਲਬੀਰੀਜਨਸ ਅਤੇ ਸਕੋਟਿਸ਼ ਕਵੀਨੈਂਟਰਸ ਅਤੇ ਹੋਰ ਬਹੁਤ ਸਾਰੇ ਇਸੇ ਤਰ੍ਹਾਂ ਸਨ ਜਿਨ੍ਹਾਂ ਨੇ ਕਸ਼ਟ ਭੋਗਿਆ ਸੀ। ਮੈਂ ਇੱਕ ਮਸੀਹੀ ਭੈਣ ਦੇ ਬਾਰੇ ਜਾਣਦਾ ਹਾਂ ਜੋ ਕਿ ਕਾਫ਼ੀ ਅਰਸੇ ਤੋਂ ਬਿਮਾਰ ਹੈ ਸੀ, ਅਤੇ ਜਦੋਂ ਉਸਨੂੰ ਉਸਦੇ ਘਰ ਹੀ ਉਸਦੇ ਨਹਾਉਣ ਵਾਲੇ ਟੱਬ ਦੇ ਵਿੱਚ ਬਪਤਿਸਮਾ ਦਿੱਤਾ ਗਿਆ। ਉਹ ਇਸ ਸਮੇਂ ਦੇ ਬਪਤਿਸਮਾ ਦੇਣ ਜਾਣ 'ਤੇ ਜਾਣ 'ਤੇ ਵੀ ਜਿੱਥੋਂ ਵੀ ਉਸਨੂੰ ਛੂਹਿਆ ਜਾਂਦਾ ਸੀ ਉਹ ਬਹੁਤ ਦਰਦ ਮਹਿਸੂਸ ਕਰਦੀ ਸੀ। ਇਹ ਭੈਣ ਬਹੁਤ ਹੀ ਬੇਬਿਆਨ ਕਸ਼ਟਾਂ ਦੇ ਵਿੱਚ ਹੁੰਦਿਆਂ ਹੋਇਆਂ ਗੁਜ਼ਰਦੀ ਹੋਈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾ ਚੁੱਕੀ ਹੈ। ਬਹੁਤ ਸਾਰੇ ਅੱਜ ਵੀ ਹਜ਼ਾਰਾਂ ਨੇਚਾ ਦੇ ਨਾਇਕ ਹਨ ਜੋ ਕਿ ਉਹਨਾਂ ਦੇ ਦਰਦ ਦੇ ਬਿਸਤਰ ਦੇ ਉੱਤੇ ਲੇਟੇ ਹੋਏ ਹਨ। ਇਹ ਤਾਂ ਜਾਣਨਾ ਬਹੁਤ ਹੀ ਚੰਗਾ ਅਤੇ ਨੇਕ ਜਾਪਦਾ ਹੈ ਜਦੋਂ ਅਸੀਂ ਆਖਦੇ ਹਾਂ ਕਿ ਅਸੀਂ ਬਹੁਤ ਵੱਡੀ ਜਿੱਤ ਨੂੰ ਪ੍ਰਾਪਤ ਕਰ ਚੁੱਕੇ ਹਾਂ। ਇਸ ਦੀ ਸਾਖੀ ਦੇਣਾ ਬਹੁਤ ਹੀ ਅਦਭੁਤ ਹੁੰਦਾ ਹੈ ਕਿ ਮੈਂ ਚੰਗਾ ਕੀਤਾ ਗਿਆ ਹਾਂ। ਪਰ ਉਹਨਾਂ ਬਾਰੇ ਕੀ ਆਖੀਏ ਜੋ ਕਿ ਇਸ ਸਮੇਂ ਕਸ਼ਟ ਦੇ ਵਿੱਚੋਂ ਦੀ ਗੁਜ਼ਰ ਰਹੇ ਸਨ। ਉਹਨਾਂ ਬਹੁਤ ਸਾਰੇ ਨਾਲ ਜਾਣੇ ਗਏ ਮਿਸ਼ਨਰੀ ਅਤੇ ਪ੍ਰਚਾਰਕਾਂ ਦੇ ਬਾਰੇ ਕੀ ਜਾਣੀਏ ਜੋ ਕਿ ਆਪਣੀ ਸੇਵਾ ਦੇ ਖੇਤਰ ਵਿੱਚ ਯੇਸੂ ਦੇ ਨਾਮ ਦੇ ਕਾਰਨ ਸਤਾਏ ਜਾਂਦੇ ਹਨ। ਉਸ ਸੇਵਕ ਦੇ ਬਾਰੇ ਕੀ ਆਖੀਏ ਜੋ ਕਿ ਕਸ਼ਟ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ। ਮੈਂ ਇੱਥੇ ਆਪ ਨੂੰ ਉਸ ਦੇ ਬਾਰੇ ਦੱਸਣਾ ਚਾਹਾਂਗਾ ਜੋ ਕਿ ਇਸ ਸਵਾਲ ਦੇ ਸੰਬੰਧ ਵਿੱਚ ਮੈਂ ਹੁਣੇ ਹੁਣੇ ਸਿੱਖਿਆ ਹੈ। ਪਤਰਸ ਰਸੂਲ ਆਪਣੀ ਪਹਿਲੀ ਪੱਤਰੀ 4 ਅਧਿਆਏ ਦੀਆਂ 12 ਅਤੇ 13 ਆਇਤਾਂ ਦੇ ਵਚਨਾਂ ਵਿੱਚ ਲਿਖਦਾ ਹੈ, ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹਨੂੰ ਅਚਰਜ ਨਾ ਮੰਨੋ, ਭਈ ਜੇਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ, ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਨਾ ਕੁ ਆਨੰਦ ਕਰੋ, ਭਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵਿਹਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ। ਪੌਲੁਸ ਨੇ ਇਹ ਬਿਆਨ ਕੁਲਸੀਆਂ ਨੂੰ ਲਿਖਦੇ ਵਕਤ ਕੁਲਸੀਆਂ ਦੀ ਪੱਤਰੀ ਦੇ 1 ਅਧਿਆਇ ਦੀ 24 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਹੁਣ ਮੈਂ ਆਪਣੇ ਉਹਨਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਚੱਲਦਾ ਹਾਂ ਆਨੰਦ ਹਾਂ, ਅਤੇ ਮਸੀਹ ਦੀਆਂ ਬਿਪਤਾਂ ਦਾ ਘਾਟਾ ਮੈਂ ਉਹਦੀ ਦੇਹੀ ਅਰਥਾਤ ਕਲੀਸੀਆ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ। ਪੌਲੁਸ ਮਸੀਹ ਦੇ ਦੁੱਖਾਂ ਨੂੰ ਕਿਵੇਂ ਭਰ ਸਕਿਆ ਸੀ? ਕੀ ਮਸੀਹ ਦਾ ਛੁਟਕਾਰਾ ਜੋ ਕਿ ਉਸਨੇ ਸਾਡੇ ਲਈ ਉਪਲਬਧ ਕਰਵਾਇਆ ਸੀ, ਕੀ ਉਹ ਪੂਰਨ ਜਾਂ ਫਿਰ ਮੁਕੰਮਲ ਨਹੀਂ ਸੀ? ਇਹ ਤਾਂ ਸੱਚਮੁੱਚ ਪੂਰਨ ਸੀ, ਪਰ ਕੁਝ ਇਹੋ ਜਿਹੇ ਕਸ਼ਟ ਹਨ ਜੋ ਕਿ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸਦੇ ਇਸ ਜੀਵਨ ਵਿੱਚ ਇਸ ਧਰਤੀ ਦੇ ਉੱਤੇ ਇਸ ਕਰਕੇ ਝੱਲੇ ਸਨ ਜੋ ਕਿ ਇਸ ਛੁਟਕਾਰੇ ਦੇ ਨਾਲ ਸੰਬੰਧਿਤ ਤਸਵੀਰ ਨਹੀਂ ਸਨ। ਉਸਦਾ ਛੁਟਕਾਰਾ ਦਿਵਾਉਣ ਦੇ ਨਾਲ ਸੰਬੰਧਿਤ ਝੱਲੇ ਗਏ ਕਸ਼ਟ ਉਹ ਮਸੀਹ ਦੇ ਉੱਤੇ ਵਾਪਰੇ ਸਨ, ਉਹ ਸਲੀਬ ਦੇ ਉੱਤੇ ਵਾਪਰੇ ਸਨ। ਉਹਨਾਂ ਦੇ ਵਿੱਚ ਸਾਡੇ ਵਿੱਚੋਂ ਕੋਈ ਕੁਝ ਵੀ ਜੋੜ ਨਹੀਂ ਸਕਦਾ। ਕੀ ਆਪ ਨੂੰ ਇਸ ਦੀ ਕੀਮਤ ਉਤਾਰਨੀ ਪਵੇਗੀ? ਸਾਡੇ ਵਿੱਚੋਂ ਕੁਝ ਕੁ ਨੂੰ ਥੋੜ੍ਹਾ ਜਿਹਾ ਕਸ਼ਟ ਉਠਾਉਣਾ ਪੈਣਾ ਹੈ। ਬਹੁਤ ਸਾਰੇ ਲੋਕਾਂ ਤੋਂ ਖਤ ਪ੍ਰਾਪਤ ਹੁੰਦੇ ਹਨ ਜੋ ਕਿ ਉਹਨਾਂ ਦੀ ਬਿਮਾਰੀ ਦੇ ਬਿਸਤਰ ਤੋਂ ਉਠਾਏ ਗਏ ਹਨ ਅਤੇ ਚੰਗੇ ਕੀਤੇ ਗਏ ਹਨ, ਅਤੇ ਬਹੁਤ ਸਾਰੇ ਇਹੋ ਜਿਹੇ ਵੀ ਖਤ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਕੋਈ ਪਿਆਰਾ ਪਰਮੇਸ਼ਵਰ ਦੇ ਕੋਲ ਜਾ ਚੁੱਕਾ ਹੈ। ਸਾਨੂੰ ਇਸ ਸਭ ਦੇ ਉੱਤੇ ਇੱਕ ਵਾਰ ਫਿਰ ਨਜ਼ਰ ਮਾਰਨੀ ਪੈਣੀ ਹੈ। ਪਰਮੇਸ਼ਵਰ ਹਮੇਸ਼ਾ ਹੀ ਇੱਕ ਵਿਅਕਤੀ ਨੂੰ ਬਿਮਾਰੀ ਦੇ ਬਿਸਤਰ ਤੋਂ ਨਹੀਂ ਉਠਾਉਂਦਾ, ਜਦੋਂ ਕਿ ਕੁਝ ਕੁ ਤਾਂ ਚੰਗੇ ਕੀਤੇ ਜਾਂਦੇ ਹਨ। ਇਸ ਦੇ ਨਾਲ ਨਾਲ ਬਹੁਤ ਹਜ਼ਾਰਾਂ ਸਾਰੇ ਇਹੋ ਜਿਹੇ ਵੀ ਹਨ ਜੋ ਕਿ ਹਸਪਤਾਲਾਂ ਵਿੱਚ ਉਸ ਕਸ਼ਟ ਦੇ ਬਿਸਤਰਾਂ ਦੇ ਉੱਤੇ ਲੇਟੇ ਹੋਏ ਹਨ। ਕਈ ਵਾਰ ਲੋਕ ਉਹਨਾਂ ਦੇ ਚੰਗਾ ਕੀਤੇ ਜਾਣ ਦਾ ਬਹੁਤ ਢਿੰਡੋਰਾ ਪਿੱਟਦੇ ਹਨ, ਪਰ ਪਰਮੇਸ਼ੁਰ ਕਈ ਵਾਰ ਇਸ ਤਰ੍ਹਾਂ ਵਿੱਚ ਚਾਹੁੰਦਾ ਹੈ ਕਿ ਉਹ ਯਾਦ ਰੱਖਣ ਕਿ ਮੈਂ ਹਮੇਸ਼ਾ ਹੀ ਹਰੇਕ ਨੂੰ ਚੰਗਾ ਨਹੀਂ ਕਰਦਾ, ਮੈਂ ਇਸੇ ਤਰ੍ਹਾਂ ਹਰ ਇੱਕ ਦੇ ਨਾਲ ਨਹੀਂ ਕਰਦਾ। ਉਹ ਜੋ ਕਿ ਕਸ਼ਟ ਅਸਲ ਵਿੱਚ ਉਠਾਉਂਦਾ ਹੈ ਉਹ ਸਭ ਤੋਂ ਮਹਾਨ ਸੰਤ ਹੈ। ਉਹੀ ਉਹ ਹਨ ਜੋ ਕਿ ਜਾਣਦੇ ਹਨ ਕਿ ਅਸਲ ਨੇਚਾ ਕੀ ਹੈ। ਅਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਉੱਤੇ ਇਹੋ ਜਿਹੇ ਸਮਿਆਂ ਦੇ ਦੌਰਾਨ ਨੇਚਾ ਕਰਨਾ ਕੀ ਹੁੰਦਾ ਹੈ। ਪਰਮੇਸ਼ੁਰ ਕਈ ਵਾਰ ਸਾਨੂੰ ਇਹੋ ਜਿਹੀਆਂ ਸਥਿਤੀਆਂ ਦੇ ਵਿੱਚੋਂ ਦੀ ਜਾਣ ਦਿੰਦਾ ਹੈ ਅਤੇ ਇਹੋ ਜਿਹੇ ਸਮੇਂ ਇਹ ਹੁੰਦਾ ਹੈ ਕਿ ਉਹ ਸਾਨੂੰ ਵਚਨ ਦੇ ਦੁਆਰਾ ਦ੍ਰਿੜ ਕਰਦਾ ਹੈ। ਵਚਨ ਦੱਸਦਾ ਹੈ ਕਿ ਇਹੋ ਜਿਹੇ ਲੋਕ ਵੀ ਹਨ ਜੋ ਕਿ ਤਲਵਾਰਾਂ ਦੇ ਨਾਲ ਵੱਢੇ ਗਏ ਸਨ ਅਤੇ ਕੁਝ ਇਹੋ ਜਿਹੇ ਵੀ ਸਨ ਜੋ ਕਿ ਇਸ ਦੇ ਵਿੱਚੋਂ ਬਚਾਏ ਗਏ ਸਨ ਅਤੇ ਇਸ ਨੂੰ ਨੇਚਾ ਦੇ ਦੁਆਰਾ ਉਸਨੇ ਕੀਤਾ ਸੀ। ਮੇਰੇ ਦੋਸਤ, ਜੇਕਰ ਆਪ ਅੱਗੇ ਵੱਧ ਕੇ ਆਪਣੀ ਗਵਾਹੀ ਦੇ ਸਕਦੇ ਹੋ ਅਤੇ ਇਹ ਦੱਸ ਸਕਦੇ ਹੋ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਆਪ ਨੂੰ ਚੰਗਾ ਕੀਤਾ, ਤਦ ਮੈਂ ਵੀ ਆਪ ਦੇ ਨਾਲ ਮਿਲ ਕੇ ਅਜਿਹਾ ਕਰ ਸਕਦਾ। ਅਤੇ ਜੇਕਰ ਆਪ ਇਹ ਦੱਸ ਸਕਦੇ ਹੋ ਕਿ ਆਪ ਆਪਣੇ ਕਾਰੋਬਾਰ ਵਿੱਚ ਕਿੰਨੇ ਜ਼ਿਆਦਾ ਸਫਲ ਹੋ, ਮੈਂ ਆਪ ਨੂੰ ਇਹ ਯਾਦ ਦਿਲਾਉਣਾ ਚਾਹਾਂਗਾ ਕਿ ਬਹੁਤ ਸਾਰੇ ਪਰਮੇਸ਼ਵਰ ਦੇ ਸੰਤ ਹਨ ਜੋ ਕਿ ਅੱਜ ਦੁੱਖ ਵਿੱਚੋਂ ਗੁਜ਼ਰ ਰਹੇ ਹਨ। ਉਹ ਇੱਕ ਬਹੁਤ ਵੱਡੀ ਕੀਮਤ ਅਦਾ ਕਰ ਰਹੇ ਹਨ। ਕੀ ਆਪ ਜਾਣਦੇ ਹੋ ਕਿ ਅਜਿਹਾ ਕਿਸ ਤਰ੍ਹਾਂ ਕਰ ਰਹੇ ਹਨ? ਉਹ ਇਸ ਨੂੰ ਨੇਚਾ ਦੇ ਦੁਆਰਾ ਪੂਰਾ ਕਰ ਰਹੇ ਹਨ। ਉਹਨਾਂ ਵਿੱਚ ਮੇਰੇ ਨਾਲੋਂ ਬਹੁਤ ਜ਼ਿਆਦਾ ਵੱਡਾ ਵਿਸ਼ਵਾਸ ਹੈ, ਨੇਚਾ ਹੈ, ਅਤੇ ਮੈਂ ਜਾਣਦਾ ਹਾਂ ਕਿ ਉਹ ਮੇਰੇ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਦੁਆਰਾ ਚੁਣੇ ਹੋਏ ਲੋਕ ਹਨ। ਮੈਂ ਬਹੁਤ ਸਾਰੇ ਲੋਕਾਂ ਦੇ ਖਤਾਂ ਦੇ ਦੁਆਰਾ ਪਰਮੇਸ਼ੁਰ ਦੇ ਸਾਹਮਣੇ ਦੀਨ ਕੀਤਾ ਗਿਆ ਹਾਂ ਜੋ ਕਿ ਪਰਮੇਸ਼ੁਰ ਦੇ ਲਈ ਕੰਮ ਕਰ ਰਹੇ ਹਨ, ਜੋ ਕਿ ਇਹੋ ਜਿਹੀਆਂ ਥਾਵਾਂ 'ਤੇ ਹਨ ਅਤੇ ਉਹ ਨੇਚਾ ਦੇ ਦੁਆਰਾ ਕਸ਼ਟ ਉਠਾ ਰਹੇ ਹਨ। ਇਹ ਇਬਰਾਨੀਆਂ ਦੀ ਪੱਤਰੀ ਦਾ ਲੇਖਕ ਇਹੋ ਜਿਹੇ ਲੋਕਾਂ ਦੀ ਟੋਲੀ ਦਾ ਜ਼ਿਕਰ ਕਰ ਰਿਹਾ ਹੈ ਜੋ ਕਿ ਨੇਚਾ ਦੇ ਦੁਆਰਾ ਜ਼ਿੰਦਾ ਰਹੇ ਸਨ। ਉਹ ਉਹਨਾਂ ਨੂੰ ਬਸ ਦੂਸਰੇ ਕਰਕੇ ਆਖਦਾ ਹੈ, ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਆਪ ਇਹਨਾਂ ਦੂਸਰਿਆਂ ਨੂੰ ਭੁੱਲ ਜਾਓ ਜੋ ਕਿ ਅੱਜ ਨੇਚਾ ਦੇ ਦੁਆਰਾ ਜੀ ਰਹੇ ਹਨ ਅਤੇ ਨੇਚਾ ਦੇ ਦੁਆਰਾ ਮਰ ਵੀ ਰਹੇ ਹਨ। ਇਹ ਇਹਨਾਂ ਵਿੱਚੋਂ ਬਹੁਤਿਆਂ ਦੇ ਲਈ ਜੋ ਕਸ਼ਟ ਹੈ ਉਹ ਖਤਮ ਹੋ ਚੁੱਕਾ ਹੈ। 39 ਆਇਤ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਅਤੇ ਇਹ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ। ਉਹ ਕਿਹੜਾ ਵਾਅਦਾ ਹੈ ਜੋ ਉਹਨਾਂ ਨੂੰ ਪ੍ਰਾਪਤ ਨਾ ਹੋਇਆ? ਪਰਮੇਸ਼ਵਰ ਨੇ ਉਹਨਾਂ ਸਾਰੇ ਬਹੁਤ ਸਾਰੇ ਵਾਅਦੇ ਕੀਤੇ ਸਨ ਅਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਉਹ ਵਾਅਦੇ ਜੋ ਉਹਨਾਂ ਨਾਲ ਕੀਤੇ ਸਨ ਉਹ ਪ੍ਰਾਪਤ ਵੀ ਕੀਤੇ ਸਨ। ਪਰ ਇਸ ਦਾ ਵਾਅਦਾ ਹੈ ਕਿ ਉਹ ਉਹਨਾਂ ਨੂੰ ਜਿਵਾਏਗਾ, ਇਹ ਇੱਕ ਵਾਅਦਾ ਹੈ, ਅਤੇ ਇਸ ਧਰਤੀ ਉੱਤੇ ਉਸ ਦੀ ਇੱਕ ਬਾਦਸ਼ਾਹਤ ਸਥਾਪਿਤ ਕੀਤੀ ਜਾਵੇਗੀ। ਉਹਨਾਂ ਨੇ ਉਸ ਵਾਅਦੇ ਨੂੰ ਅਜੇ ਨਹੀਂ ਪਾਇਆ, ਪਰ ਪਰਮੇਸ਼ਵਰ ਅੱਜ ਵੀ ਲੋਕਾਂ ਨੂੰ ਆਪਣੇ ਨਾਮ ਦੇ ਨਿਮਿਤ ਬੁਲਾ ਰਿਹਾ ਹੈ। ਅੱਗੇ 40 ਆਇਤ ਦੇ ਵਚਨ ਇਸ ਤਰ੍ਹਾਂ ਹਨ, ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਥੋਂ ਬਿਨਾਂ ਕਾਮਿਲ ਨਾ ਹੋਣ। ਪਰਮੇਸ਼ਵਰ ਸਾਨੂੰ ਆਪਣੇ ਵਿਚਾਰਾਂ ਦੇ ਵਿੱਚ ਜੋੜਦਾ ਹੈ। ਕੀ ਇਹ ਉਸਦੇ ਵੱਲੋਂ ਇੱਕ ਦਇਆਵਾਨ ਕੰਮ ਨਹੀਂ ਸੀ ਭਈ ਉਹ ਸਾਥੋਂ ਬਿਨਾਂ ਕਾਮਲ ਨਾ ਹੋਣ? ਪਰਮੇਸ਼ਰ ਬਹੁਤ ਧੀਰਜ ਦੇ ਨਾਲ ਆਪਣੇ ਨਾਮ ਦੇ ਨਿਮਿਤ ਲੋਕਾਂ ਨੂੰ ਇਸ ਜਗਤ ਦੇ ਵਿੱਚੋਂ ਬਾਹਰ ਬੁਲਾ ਰਿਹਾ ਹੈ, ਅਤੇ ਇਹ ਵੀ ਉਸਦੀ ਕਲੀਸੀਆ ਹੈ, ਅਤੇ ਜਦੋਂ ਤੱਕ ਇਹ ਕਲੀਸੀਆ ਮੁਕੰਮਲ ਜਾਂ ਪੂਰਨ ਨਾ ਕੀਤੀ ਜਾਵੇ ਉਹ ਉਦੋਂ ਤੱਕ ਉਹਨਾਂ ਨੂੰ ਆਪਣੇ ਸਨਮੁਖ ਬੁਲਾਉਣਾ ਜਾਰੀ ਰੱਖੇਗਾ। ਅਸੀਂ ਇਸ ਅਧਿਆਇ ਵਿੱਚ ਵੇਖਿਆ ਹੈ ਜਗਤ ਬਾਰੇ ਅਤੇ ਨੇਚਾ ਦੇ ਕੰਮ ਬਾਰੇ। ਮੈਂ ਇੱਥੇ ਆਪ ਨੂੰ ਕੁਝ ਕਹਿਣਾ ਚਾਹਾਂਗਾ। ਮੈਂ ਆਸ ਕਰਦਾ ਹਾਂ ਕਿ ਆਪ ਇਸ ਬਾਰੇ ਮੇਰੇ ਵੱਲੋਂ ਕੋਈ ਗਲਤ ਫਹਿਮੀ ਨਹੀਂ ਪਾਓਗੇ। ਮੈਂ ਉਸ ਵਿਅਕਤੀ ਦੀ ਗਵਾਹੀ ਨਹੀਂ ਸੁਣਨਾ ਚਾਹੁੰਦਾ ਜੋ ਕਿ ਇੱਕ ਮਹੀਨਾ, ਤਿੰਨ ਮਹੀਨੇ ਜਾਂ ਇੱਕ ਹਫ਼ਤਾ ਪਹਿਲਾਂ ਬਚਾਇਆ ਗਿਆ। ਭਾਵੇਂ ਮੈਂ ਉਸਦੀ ਮੁਕਤੀ ਦੇ ਵਿੱਚ ਆਨੰਦਿਤ ਹੁੰਦਾ, ਪਰ ਮੈਂ ਇੱਥੇ ਆਪ ਨੂੰ ਆਪਣਾ ਮੁੱਖ ਵਿਚਾਰ ਦੱਸਣਾ ਚਾਹਾਂਗਾ। ਇਹ ਤਾਂ ਬਹੁਤ ਹੀ ਅਦਭੁਤ ਹੋਵੇਗਾ ਜੇਕਰ ਆਪ ਅੱਜ ਤੋਂ 3 ਸਾਲ ਬਾਅਦ ਜਾਂ ਫਿਰ 30 ਸਾਲ ਬਾਅਦ ਆਪ ਮੇਰੇ ਕੋਲ ਵਾਪਸ ਆਓ ਅਤੇ ਇਹ ਆਖੋ ਕਿ ਇਹਨਾਂ ਸਭਨਾਂ ਨੇ ਨੇਚਾ ਦੇ ਦੁਆਰਾ ਜੀਵਨ ਜੀਵਿਆ ਅਤੇ ਉਹ ਨੇਚਾ ਦੇ ਦੁਆਰਾ ਮੋਏ। ਕੁਝ ਲੋਕ ਮਹਿਸੂਸ ਕਰਦੇ ਹਨ ਕਿ ਜੋ ਨੇਚਾ ਹੈ ਉਹ ਤਾਂ ਕੁਝ ਨਾ ਪਰਖੀ ਜਾਣ ਵਾਲੀ ਚੀਜ਼ ਹੈ, ਕੁਝ ਇਹੋ ਜਿਹੀ ਚੀਜ਼ ਜਿਸ ਬਾਰੇ ਆਪ ਸੱਚਮੁੱਚ ਨਿਸ਼ਚਿੰਤ ਨਹੀਂ ਹੋ ਸਕਦੇ, ਕੁਝ ਇਹੋ ਜਿਹੀ ਚੀਜ਼ ਜੋ ਕਿ ਕਿਸੇ ਬੁਨਿਆਦ ਦੇ ਉੱਤੇ ਆਧਾਰਿਤ ਨਹੀਂ ਹੈ। ਮੇਰੇ ਦੋਸਤ, ਇੱਥੇ ਸਾਡੇ ਕੋਲ ਗਵਾਹੀਆਂ ਦੀ ਇੱਕ ਬਹੁਤ ਵੱਡੀ ਸੂਚੀ ਹੈ। ਉਹਨਾਂ ਵਿੱਚੋਂ ਬਹੁਤਿਆਂ ਨੇ ਲੰਬਾ ਜੀਵਨ ਬਿਤਾਏ ਸਨ, ਉਹ ਨੇਚਾ ਦੇ ਦੁਆਰਾ ਜੀਏ ਸਨ, ਉਹਨਾਂ ਨੇ ਇਸ ਨੂੰ ਜਾਣ ਲਿਆ ਸੀ ਕਿ ਇਹ ਕਾਰਜਸ਼ੀਲ ਹੁੰਦੀ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਆਪ ਨੂੰ ਪਰਮੇਸ਼ਵਰ ਦੀ ਬਾਣੀ ਦੇ ਬਾਰੇ ਕੋਈ ਸਿੱਧ ਕਰਨ ਦੇ ਲਈ ਕਿ ਇਹ ਕੀ ਇਹ ਪਰਮੇਸ਼ਵਰ ਦੀ ਬਾਣੀ ਹੈ ਕੋਈ ਇਹੋ ਜਿਹਾ ਸੰਦੇਸ਼ ਦੇਣ ਦੀ ਜ਼ਰੂਰਤ ਨਹੀਂ ਹੈ। ਮੈਂ ਤਾਂ ਸਿਰਫ ਉਹਨਾਂ ਦੇ ਅੱਗੇ ਪਰਮੇਸ਼ੁਰ ਦੀ ਬਾਣੀ ਦਾ ਪ੍ਰਚਾਰ ਕਰਦਾ ਹਾਂ। ਅਤੇ ਜਦੋਂ ਮੈਂ ਇਸ ਤਰ੍ਹਾਂ ਕਰਦਾ ਤਾਂ ਬਹੁਤ ਸਾਰੇ ਖਤ ਪ੍ਰਾਪਤ ਹੁੰਦੇ ਹਨ ਕਿ ਉਹ ਕਿਸ ਤਰ੍ਹਾਂ ਨਿਹਚਾ ਦੇ ਵਿੱਚ ਮਜ਼ਬੂਤ ਕੀਤੇ ਗਏ ਹਨ। ਬਹੁਤ ਸਾਰੇ ਲੋਕ ਅੱਜ ਹਨ ਜੋ ਕਿ ਚਮਗਿੱਦੜਾਂ ਦੀ ਤਰ੍ਹਾਂ ਆਤਮਿਕ ਤੌਰ 'ਤੇ ਅੰਨੇ ਹਨ। ਉਹ ਆਖਦੇ ਹਨ ਕਿ ਮੈਂ ਚਾਹੁੰਦਾ ਹਾਂ ਕਿ ਆਪ ਨੂੰ ਮੇਰੇ ਲਈ ਆਪ ਇਸ ਨੂੰ ਮੇਰੇ ਲਈ ਸਿੱਧ ਕਰੋ। ਮੇਰੇ ਦੋਸਤ, ਆਪ ਇਸ ਵਿੱਚ ਇਮਾਨਦਾਰ ਜੇਕਰ ਹੋ ਅਤੇ ਆਪ ਆਪਣੇ ਜੀਵਨ ਵਿੱਚੋਂ ਪਾਪ ਨੂੰ ਛੱਡਣਾ ਚਾਹੁੰਦੇ ਹੋ, ਫਿਰ ਆਪ ਮਸੀਹ ਦੇ ਕੋਲ ਮੁੜੋ ਅਤੇ ਉਸ ਉੱਤੇ ਆਪਣਾ ਭਰੋਸਾ ਕਰੋ, ਕਿਉਂਕਿ ਉਹ ਆਪ ਦਾ ਮੁਕਤੀਦਾਤਾ ਹੈ। ਅਤੇ ਫਿਰ ਮੈਂ 3 ਸਾਲਾਂ ਦੇ ਬਾਅਦ ਆ ਕੇ ਆਪ ਦੇ ਨਾਲ ਗੱਲ ਕਰਨੀ ਚਾਹਾਂਗਾ, ਕਿਉਂਕਿ ਕਿਸੇ ਨੂੰ ਵੀ ਇਹ ਆਪ ਦੇ ਲਈ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਆਪ ਉਸ ਸਮੇਂ ਤੱਕ ਜਾਣ ਲਵੋਗੇ ਕਿ ਜੋ ਨਿਹਚਾ ਹੈ ਉਹ ਕਾਰਜਸ਼ੀਲ ਹੁੰਦੀ ਹੈ। ਬਹੁਤ ਸਾਰੇ ਲੋਕ ਅੱਜ ਹਨ ਜੋ ਕਿ ਇਹ ਸਭ ਕੁਝ ਨੂੰ ਸੁਣ ਕੇ ਅਮੀਨ ਆਖ ਸਕਦੇ ਹਨ। ਉਹਨਾਂ ਨੇ ਪਹਿਲਾਂ ਹੀ ਜਾਣ ਛੱਡਿਆ ਹੈ ਕਿ ਨਿਹਚਾ ਕਾਰਜ ਕਰਦੀ ਹੈ, ਇਹ ਕਾਰਜਸ਼ੀਲ ਹੁੰਦੀ ਹੈ, ਇਹ ਅਸਲ ਹੈ। ਮੇਰੇ ਦੋਸਤ, ਕੀ ਆਪ ਇਸ ਬਾਰੇ ਭਰੋਸਾ ਦਿਵਾਏ ਜਾਣ ਦੇ ਖੇਤਰ ਦੇ ਵਿੱਚੋਂ ਨਿਕਲ ਕੇ ਅਸਲੀਅਤ ਦੇ ਖੇਤਰ ਦੇ ਵਿੱਚ ਆ ਚੁੱਕੇ ਹੋ? ਕੀ ਆਪ ਨੇ ਇਹ ਜਾਣ ਲਿਆ ਹੈ ਕਿ ਪ੍ਰਭੂ ਯੇਸ਼ੂ ਮਸੀਹ ਆਪ ਲਈ ਅਸਲ ਵਿੱਚ ਹੀ ਕੁਝ ਕਰ ਸਕਦੇ ਹਨ? ਪ੍ਰਭੂ ਆਪ ਨੂੰ ਇਹ ਜਾਣਨ ਵਿੱਚ ਮਦਦ ਕਰੇ। ਅੱਜ ਦੇ ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ।
ਸ਼੍ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ, ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi.ttb@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ। ਪ੍ਰਭੂ ਆਪ ਜੀ ਨੂੰ ਬਰਕਤ ਦੇ।